ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਸਵਾਰੀ ਸਾਹਿਬ ਸੰਗਤ ਜੀ, ਉਹ ਜੋ ਗੁਰਮੁਖਾਂ ਵੱਲੋਂ ਕੱਲ੍ਹ ਪਰਚੀਆਂ ਆਈਆਂ ਹੈ, ਪਹਿਲਾਂ ਉਹਨਾਂ ਦੇ ਉੱਤਰ ਦਿੱਤੇ ਜਾਣਗੇ। ਪਾਠਾਂ ਸੰਬੰਧੀ ਉਚਾਰਨ ਦੱਸਿਆ ਜਾਵੇਗਾ, ਵਿਸਰਾਮ ਦੱਸਿਆ ਜਾਵੇਗਾ। ਉਸ ਤੋਂ ਉਪਰੰਤ ਆਪਣੇ ਕੋਲ ਹੈਦਰਾਬਾਦ ਤੋਂ ਸੰਤ ਬਾਬਾ ਈਸ਼ਰ ਸਿੰਘ ਜੀ ਪਹੁੰਚੇ ਹੋਏ ਆ, ਉਹਨਾਂ ਕੋਲੋਂ ਵੀ ਆਪਾਂ 10-15 ਮਿੰਟ ਲਾਹਾ ਪ੍ਰਾਪਤ ਕਰਨਾ ਹੈ। ਲਓ, ਸਭ ਤੋਂ ਪਹਿਲਾਂ ਗਿਆਨ ਜੀ ਹੋਰਾਂ ਕੋਲੋਂ ਜੋ ਪਰਚੀਆਂ ਆਈਆਂ ਹੈ ਉਹਨਾਂ ਦੇ ਉੱਤਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੰਗ 834 ਅੰਗ ਹੇਠੋਂ ਦੂਜੀ ਸਤਰ ਹੈ। ਖੋਜਤ ਘਟ ਘਟ ਦੇਖਿਆ, ਬੋਲਿਆ ਖੋਜਤ ਖੋਜਤ ਹੈ ਲਿਖਿਆ, ਯਾਨੀ ਖੋਜਤ ਖਜਤ ਘਟ ਘਟ ਦੇਖਿਆ।
ਇਹ ਪਾਠ ਖੋਜਤ ਖੋਜਤ ਘੱਟ ਘੱਟ ਦੇਖਿਆ ਹੀ ਹੈ, ਖੋਜਤ ਖਾਜਤ ਨਹੀਂ ਹੈ। ਜੇ ਕਿਸੇ ਦੇ ਖਾਜਤ ਖਜਤ ਛੁਪਿਆ ਨਾ, ਉਹ ਖੋਜਤ ਕਰ ਲੈ। ਖੋਜਤ ਖੋਜਤ ਖਜਤ ਨਹੀਂ ਹੈ, ਖੋਜਤ ਖੋਜਤ ਦੋ ਅੱਖਾਂ ਉੱਪਰ ਹੋੜੇ ਹੈ ਜੀ। ਖੋਜਤ ਖੋਜਤ ਘੱਟ ਘੱਟ ਦੇਖਿਆ ਸ਼ੁੱਧ ਹੈ ਜੀ।
951 ਅੰਗ ਹੇਠੋਂ 8ਵੀਂ ਸਤਰ ਹੈ। ਤੁਰਕ ਮੰਤਰ ਕੰਨ ਹਿਰਦੈ ਸਮਾਹਿ, ਇਹ ਕੰਨ ਹੈ ਜਾਂ ਕੰਨ ਹੈ? ਗ੍ਰੰਥੀ ਸਿੰਘ ਜੀ ਨੇ ਕੰਨ ਉਚਾਰਿਆ ਹੈ, ਨਿਰਣਾ ਕਰੋ ਜੀ।
ਅਤੇ ਜੇ ਉਹਨਾਂ ਨੇ ਟਿੱਪੀ ਲਾ ਕੇ ਉਚਾਰਿਆ ਤਾਂ ਨਿਰੇ ਗਲਤ ਉਚਾਰਿਆ, ਕਿਉਂਕਿ ਜਿਵੇਂ ਸੁਘਾਰੇ ਸ਼ਬਦ ਆਉਂਦਾ ਹੈ, ਸਦੇਸਰਾ ਆਉਂਦਾ, ਸਦੇਸਾ ਆਉਂਦਾ ਟਿੱਪੀ ਤੋਂ ਬਗੈਰ, ਇਸੇ ਤਰ੍ਹਾਂ ਇੱਥੇ ਟਿੱਪੀ ਤੋਂ ਬਗੈਰ ਹੀ ਹੈ। ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਅਰਥ ਕੰਨ ਦਾ ਹੀ ਦਿੰਦਾ ਹੈ, ਪਰ ਉਹ ਕਾਵਿ ਦੇ ਨੇਜੋ ਪੂਰੇ ਰੱਖਣ ਵਾਸਤੇ ਇੱਕ ਜਿਹੜੀ ਮਾਤਰਾ ਹੈ ਉਹ ਅਲੋਪ ਕਰ ਦਿੱਤੀ ਹੈ, ਉਸਨੂੰ ਸਮਾਪਤ ਕਰ ਦਿੱਤਾ ਹੈ। ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਕੰਨ ਨਹੀਂ ਕਹਿਣਾ ਹੈ, ਕੰਨ ਇਸ ਤਰ੍ਹਾਂ ਜੇ ਬੋਲਣਾ ਹੈ।
961 ਅੰਗ ਪੰਕਤੀ ਹੇਠੋਂ 9ਵੀਂ ਹੈ ਜੀ। ਜਿਸਨੂੰ ਤੂੰ ਰਖਵਾਲਾ ਜਿੱਤਾ ਤਿਨੈ ਭੈਣ, ਇਹ ਪਾਠ ਭੌਣ ਹੈ ਜਾਂ ਭੈਣ ਮੁੱਖ ਹੈ?
ਜੇ ਕਿਸੇ ਸਰਦਾਰ ਦੀ ਪੋਥੀ 'ਤੇ ਭੌਣ ਛਪਿਆ ਹੋਇਆ, ਉਹ ਫਿਰ ਪ੍ਰੈਸ ਰਾਹੀਂ ਗਲਤ ਛਪ ਗਿਆ ਹੈ। ਜਿਸ ਨੂੰ ਤੂੰ ਰਖਵਾਲਾ ਦਿੱਤਾ ਤਿਨੈ ਭੈਣ, ਇਹ ਹੀ ਸ਼ੁੱਧ ਹੈ ਜੀ। ਸਰੂਪ 'ਤੇ ਦਰਸ਼ਨ ਕੀਤੇ ਹੈ, ਭੈਣ ਛਪਿਆ ਹੋਇਆ ਹੈ।
966 ਅੰਗ ਪੰਕਤੀ ਲਿਖੀ ਨਹੀਂ ਹੈ। ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ, ਪੜੀਵਦੈ ਦਾ ਉਚਾਰਨ ਕਿਰਪਾ ਕਰਕੇ ਦੱਸੋ ਜੀ।
ਇਹ ਪੋਲਾ ਢਿੱਲਾ ਬੋਲਣਾ ਜੀ, ਪੜੀਵਦੈ ਨਹੀਂ ਕਹਿਣਾ। ਦੇ ਗੁਣਾ ਸਤ ਭੈਣ ਭਰਾਵ ਹੈ, ਬਾਰੰਗਤ ਦਾਨ ਪੜੀਵਦੈ, ਪੜੀਵਦਾ ਦਾ ਅਰਥ ਪੈਂਦਾ ਹੈ, ਪੈ ਰਿਹਾ ਹੈ।
996 ਅੰਗ, ਇਹ ਵੀ ਸਤਰ ਨਹੀਂ ਲਿਖੀ ਹੋਈ, ਪੰਕਤੀ ਨਹੀਂ ਲਿਖੀ ਹੋਈ। ਗੁਰ ਪੂਰੇ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਵਾਸ, ਇਹ ਪੂਰੇ ਪਾਠ ਹੈ ਜਾਂ ਪੂਰੇ ਦਲਾਵਾਂ ਦੇ ਨਾਲ ਹੈ?
ਇਸ ਰੂਪ ਤੇ ਦਲਾਵਾਂ ਨਾਲ ਹੈ ਛਪਿਆ ਹੋਇਆ। ਗੁਰ ਪੂਰਾ ਨਾਮ ਦ੍ਰਿੜਾਇਆ ਹਰ ਧੀਰਕ ਹਰ ਸਾਵਾਸ, ਇਹ ਸਰੂਪ ਜੋ ਪ੍ਰਕਾਸ਼ ਹੈ ਇਸੇ ਦਲਾਵਾਂ ਨਾਲ ਹੈ, ਇਹ ਪੂਰਾ ਹੈ।
904 ਅੰਗ, ਸਤਰ 11 ਹੈ ਹੇਠਾਂ ਤੋਂ। ਸਬਸੈ ਉੱਪਰ ਗੁਰ ਸ਼ਬਦ ਵਿਚਾਰ, ਸਬਸੈ ਸ਼ਬਦ ਦਾ ਉਚਾਰਨ ਬਿੰਦੀ ਨਾਲ ਹੈ ਅਥਵਾ ਬਿੰਦੀ ਤੋਂ ਰਹਿਤ ਹੈ, ਕਿਉਂਕਿ ਭਾਗ ਤੇ ਬਿੰਦੀ ਦੇ ਨਾਲ ਹੈ।
ਸਬਸੈ ਉੱਪਰ ਗੁਰ ਸ਼ਬਦ ਵਿਚਾਰ, ਇਹ ਬਿੰਦੀ ਤੋਂ ਰਹਿਤ ਹੀ ਹੈ। ਸਰੂਪ ਤੇ ਸੁਭਾਏ ਮਾਨ, ਉੱਥੇ ਸਰੂਪ ਤੇ ਬਿੰਦੀ ਨਹੀਂ ਲੱਗੀ ਹੋਈ, ਬਿੰਦੀ ਤੋਂ ਰਹਿਤ ਹੈ। ਸਬਸੈ ਉੱਪਰ ਗੁਰ ਸ਼ਬਦ ਵਿਚਾਰ, ਬਿੰਦੀ ਤੋਂ ਰਹਿਤ ਸਬਸੈ ਸੁਧ।
ਅੰਗ 918, ਸਤਰ ਉੱਪਰੋਂ 5 ਹੈ ਜੀ। ਕਰਹਾ ਕਹਾਣੀ ਇਕੱਠ ਕੀਤੀ, ਕਰਹਾ ਸ਼ਬਦ ਨੂੰ ਕੰਨੇ ਨਾਲ ਲਿਖਿਆ ਹੈ ਜਾਂ ਮੁਕਤਾ ਹੈ, ਜਦੋਂ ਕਿ ਭਾਗ ਦੇ ਵਿੱਚ ਕਰਹਾ ਸ਼ਬਦ ਲਿਖਿਆ ਹੋਇਆ ਹੈ?
ਕਰਹਾ ਕਹਾਣੀ ਇਕੱਠ ਕੀਤੀ, ਇਹ ਸਰੂਪ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ। ਉੱਥੇ ਕਰਹਾ ਨਹੀਂ ਹੈ, ਕਰੇ ਕਹਾਣੀ ਇਕੱਠ ਕੇਰੀ ਕਿਉਂ ਹੀ ਛਪਿਆ ਹੋਇਆ? ਜੇ ਕਿਸੇ ਦੇ ਕੰਨਾਂ ਲੱਗਿਆ ਹੋਇਆ ਹੈ ਤਾਂ ਉਹ ਸੋਧ ਲਵੇ, ਇਹ ਕੰਨੇ ਨੂੰ ਵੇਸ ਲਵੇ। ਕਰੇ ਕਹਾਣੀ ਇਕੱਠ ਕੇਰੀ ਕਿਉਂ ਹੀ ਸਰੂਪ 'ਤੇ ਹੈ, ਐਵੇਂ ਸ਼ੁੱਧ ਹੈ ਜੀ। ਸੰਪਰਦਾਇਕ ਗੁਟਕਿਆਂ 'ਤੇ ਵੀ ਐਵੇਂ ਛਪਿਆ ਹੋਇਆ ਸੋਧ ਕੇ।
ਅੰਗ 1009, ਪੰਗਤੀ ਉੱਪਰੋਂ 8 ਹੈ ਜੀ। ਹੋਮੈ ਮੇਰਾ ਮਰੀ ਮਰ, ਮਰ ਜੰਮੈ ਵਾਰੋ ਵਾਰ, ਇਸ ਪੰਕਤੀ ਦਾ ਵਿਸਰਾਮ ਕਈ ਪਾਠੀ ਹੋਮੈ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਇਸ ਤਰ੍ਹਾਂ ਲਾਉਂਦੇ ਹਨ, ਕਿਹੜਾ ਠੀਕ ਹੈ ਜੀ? ਕਿਰਪਾ ਕਰਕੇ ਦੱਸੋ।
ਇਹ ਸੰਪਰਦਾ ਵਿੱਚ ਜਿਸ ਵੇਲੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ, ਸੰਥਿਆ ਕਰਾਈ ਜਾਂਦੀ ਹੈ, ਉਸ ਵੇਲੇ ਵਿਸਰਾਮ ਵੀ ਦੱਸੇ ਜਾਂਦੇ ਹੈ, ਜਮਕ ਠਮਕ ਵੀ ਦੱਸੇ ਜਾਂਦੇ ਹੈ ਵੀ ਇਹ ਸ਼ਬਦ ਪੋਲਾ ਬੋਲਣਾ, ਇਹ ਕੱਸ ਕੇ ਬੋਲਣਾ ਹੈ, ਇਹ ਡੈਸ ਲਾ ਕੇ ਉਚਾਰਨਾ ਹੈ, ਇਹ ਇਕੱਠਾ ਉਚਾਰਨਾ ਹੈ। ਇੱਥੇ ਵਿਸਰਾਮ ਹੋਮੈ ਮੇਰਾ ਮਰੀ ਮਰ ਕਿਉਂ ਹੀ ਲਵਾਇਆ ਜਾਂਦਾ ਹੈ? ਮਰ ਜੰਮੈ ਬਾਰੋ ਬਾਰ, ਇਹ ਉਹ ਸ਼ੁੱਧ ਹੈ, ਅਰਥ ਇਹਦੇ ਨਾਲ ਹੀ ਸਪਸ਼ਟ ਹੁੰਦਾ ਹੈ।
ਅੰਗ 976, 11 ਪੰਕਤੀ ਹੈ ਜੀ। ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਹਾਮ, ਤੁਮ ਵੱਡ ਵੱਡ ਪੁਰਖ ਵਡੱਗੇ, ਇਹ ਸਕਹੇ ਹਾਹੇ ਨੂੰ ਸਿਹਾਰੀ ਦੇ ਨਾਲ ਸ਼ੁੱਧ ਹੈ ਕਿ ਸਕਹਿ ਪਾਠ ਹੈ ਜੀ?
ਤੁਮਰੇ ਗੁਣ ਪ੍ਰਭ ਕਹਿ ਨਾ ਸਕਹਿ ਹਾਹੇ ਨੂੰ ਸਿਹਾਰੀ, ਸਰੂਪ ਤੇ ਸੁਭਾਏ ਮਾਨ ਹੈ। ਇਹ ਜੇ ਹਾਹੇ ਨੂੰ ਸਿਹਾਰੀ ਸ਼ਬਦਾਰਥ ਜਾਂ ਕਿਸੇ ਭਾਗ 'ਚ ਨਹੀਂ ਆਈ ਹੈ, ਉਹ ਸੋਧ ਲਵੇ। ਸਕ ਹੈ ਹਾਹੇ ਨੂੰ ਸਿਹਾਰੀ ਹੈ ਜੀ, ਸ਼ੁੱਧ ਹੈ ਜੀ, ਸਕ ਸਿਹਾਰੀ ਨਾਲ ਹੀ ਸਕ ਹੈ।
1113 ਅੰਗ, ਉੱਪਰੋਂ ਹੀ ਪੰਕਤੀ ਹੈ ਜੀ। ਨਿੰਦਾ ਕਰ ਕਰ ਨਰਕ ਨਿਵਾਸੀ, ਅੰਤਰ ਆਤਸ ਜਾਪੈ, ਪਰ ਸ਼ਬਦਾਰਥ ਪੋਥੀ ਦੇ ਆਤਿਸ਼ ਸ਼ਬਦ ਨੂੰ ਅਸ਼ੁੱਧ ਲਿਖਿਆ ਹੈ, ਨਿਰਣਾ ਕਰੋ ਜੀ।
ਅਤੇ ਉਹਨਾਂ ਨੇ ਇੱਕ ਲਿਖ ਵੀ ਦਿੱਤਾ ਵੀ ਇਹ ਸ਼ਬਦ ਅਸ਼ੁੱਧ ਹੈ, ਇਹਦਾ ਕੋਈ ਦ੍ਰਿਸ਼ਟਾਂਤ ਪ੍ਰਮਾਣ ਤਾਂ ਦਿੱਤਾ ਨਹੀਂ ਵੀ ਇਹ ਇਸ ਕਰਕੇ ਅਸ਼ੁੱਧ ਹੈ। ਜੇ ਕੋਈ ਉਹ ਆਪਣੇ ਵੱਲੋਂ ਉਦਾਹਰਣ ਦਿੰਦੇ ਨਾ, ਫਿਰ ਤਾਂ ਉਹ ਸ਼ਬਦ ਨੂੰ ਮੰਨਿਆ ਜਾ ਸਕਦਾ ਸੀ ਵੀ ਹਾਂ ਵੀ ਇਸ ਕਰਕੇ ਇਹ ਅਸ਼ੁੱਧ ਹੈ। ਐਵੇਂ ਮੈਂ ਵੀ ਕਹਿ ਸਕਦਾ ਵੀ ਆਹ ਸ਼ਬਦ ਅਸ਼ੁੱਧ ਹੈ ਜੀ, ਕੋਈ ਉਦਾਹਰਣ ਤਾਂ ਪ੍ਰਮਾਣ ਤਾਂ ਹੋਵੇ ਨਾ ਉਹਦੇ ਵਿੱਚ, ਉਦਾਹਰ ਅਰਥ ਕਰਕੇ ਉਹ ਦੱਸੇ, ਦਲੀਲ ਦੇਵੇ, ਫਿਰ ਉਹ ਸ਼ਬਦ ਨੂੰ ਅਸੀਂ ਮੰਨ ਸਕਦੇ ਹਾਂ ਵਿਚਾਰ ਕੇ ਵੀ ਹਾਂ ਇਹ ਅਸ਼ੁੱਧ ਹੈ। ਐਵੇਂ ਕਹਿ ਦੇਣਾ ਇਹ ਸ਼ਬਦ ਅਸ਼ੁੱਧ ਹੈ, ਕਿ ਕਿੱਥੋਂ ਤੱਕ ਵੀ ਵਿਦਵਾਨਗੀ ਹੈ, ਇਸ ਕਰਕੇ ਇਹਨੂੰ ਮੰਨਿਆ ਨਹੀਂ ਜਾਂਦਾ। ਉਂਝ ਜਿਹੜੇ ਦੋਵੇਂ ਪਾਠ ਸੰਪਰਦਾ ਵਿੱਚ ਮੰਨੇ ਜਾਂਦੇ ਇਸ ਰੂਪਾਂ ਵਿਛਾਉਂਦੇ ਆ, ਮੁੱਖ ਪਾਠ ਇਸ ਅਸਥਾਨ ਦਾ ਜੋ ਗੁਰੂ ਕਲਗੀਧਰ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਕੇ ਭਾਈ ਮਨੀ ਸਿੰਘ ਜੀ ਨੂੰ ਲਿਖਾਇਆ ਹੈ, ਉਹ ਆਤਸ਼ੀ ਹੀ ਹੈ। ਇਸ ਕਰਕੇ ਆਤਸ਼ੀ ਮੁੱਖ ਪਾਠ ਹੈ, ਸ਼ੁੱਧ ਹੈ ਜੀ, ਆਤਮ ਨਹੀਂ ਹੈ। ਉਹਨਾਂ ਨੇ ਤਾਂ ਆਤਮ ਤੀਜਾ ਪਾਠ ਕੱਢ ਮਾਰਿਆ, ਕਹਿੰਦੇ ਵਿਸ਼ੇਸ਼ ਕਰਕੇ ਜਿਹੜਾ ਗਾੜਾ ਅਗਿਆਨ ਦਾ ਹਨੇਰਾ ਹੈ ਉਹ ਜਾਣਿਆ ਜਾਂਦਾ ਹੈ।
ਕਈ ਗ੍ਰੰਥੀ ਸਿੰਘ ਆਦਿਕ ਅਨੇਕ ਵਾਟਕਾ ਕਾਪਿਕ ਵਿਵੇਕ ਨੂੰ ਕਰਮਵਾਰ ਸਿਹਾਰੀ ਬਗੈਰ ਅਦਕ ਅਨਕ ਵਟਕਾ ਕਪਕ ਵਿਵੇਕ ਕਿਉਂ ਪੜ੍ਹਦੇ ਹਨ, ਜਦਕਿ ਇਹਨਾਂ ਦਾ ਸੰਸਕ੍ਰਿਤ ਹਿੰਦੀ ਮੂਲ ਸਿਹਾਰੀ ਦੇ ਨਾਲ ਹੈ? ਨਿਰਣਾ ਕਰੋ। ਤਿੰਨ ਪ੍ਰਸ਼ਨ।
ਇਹ ਜਿੰਨੇ ਵੀ ਪਾਠ ਅਧਿਕ ਅਨਕ ਬਟਕਾ ਕਪਿਕ ਵਿਵੇਕ ਕਰਮਵਾਰ ਨੰਬਰਵਾਰ ਆਉਂਦੇ ਹੈ, ਗ੍ਰੰਥੀ ਸਾਹਿਬਾਨ ਜੀ ਨੇ ਸੂਝਵਾਨ ਹੈ ਉਹ ਇਸ਼ਾਰੇ ਨਾਲ ਇਹ ਸਿਹਾਰੀਆਂ ਲਾਈ ਜਾਂਦੇ ਹੈ। ਕੋਈ ਐਸਾ ਨਹੀਂ ਹੁੰਦਾ ਵੀ ਜੇ ਅਸੀਂ ਇਹਨਾਂ ਨੂੰ ਪੂਰਾ ਜਣਾ ਕੇ ਲਾਉਣ ਦੀ ਕੋਸ਼ਿਸ਼ ਕਰੀਏ ਨਾ ਤਾਂ ਫਿਰ ਸਿਹਾਰੀਆਂ ਨਹੀਂ ਲੱਗਣਗੀਆਂ, ਫਿਰ ਸਾਰੀਆਂ ਲਾਵਾਂ ਹੀ ਲੱਗ ਜਾਣਗੀਆਂ ਇੱਥੇ। ਇਸ ਕਰਕੇ ਜਿਹੜਾ ਸਿਆਣਾ ਸੂਝਵਾਨ ਪਾਠੀ ਹੈ ਨਾ ਉਹ ਸੂਖਮ ਰੂਪ ਦੇ ਵਿੱਚ ਇਸ਼ਾਰੇ ਜੇ ਦਿੰਦਾ ਵੀ ਮੈਂ ਇਹ ਲਾ ਗਿਆ ਕਪਿਕ ਅਧਿਕ ਜੇ ਅਵੇਕ ਅਨੇਕ ਐਂ ਲਾਵਾਂਗੇ ਨਾ ਲਾਵਾਂ ਲੱਗਣਗੀਆਂ। ਪ੍ਰਿੰਸੀਪਲ ਹਰਭਜਨ ਸਿੰਘ ਜੀ ਜਿਸ ਵੇਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੰਘ ਸਭਾ ਵੱਲੋਂ ਸਮੁੰਦਰੀ ਤੇਜਾ ਸਿੰਘ ਹਾਲ ਵਿੱਚ ਪਾਠ ਬੋਧ ਸਮਾਗਮ ਹੋਇਆ ਸੀ, ਤਾਂ ਕਹਿੰਦੇ ਵੀ ਜਿਹੜੀਆਂ ਇਹ ਪਿਛਲੇ ਪਾਸੇ ਅੱਖਰਾਂ ਦੇ ਜਾਣੀ ਅਕੀਰ ਅਤੇ ਸਿਹਾਰੀਆਂ ਜਾਂ ਅੰਕੜ ਲੱਗੇ ਆ ਨਾ ਇਹ ਕਹਿੰਦੇ ਬੋਲਣ ਵਿੱਚ ਨਹੀਂ ਆਉਂਦੇ, ਜੇ ਬੋਲੀਏ ਤਾਂ ਕਹਿੰਦੇ ਉਹ ਹੋਰ ਹੀ ਉਹਨਾਂ ਦਾ ਰੂਪ ਬੋਲਣਾ ਰਤਨ ਜਵੇਹਰ ਮਾਣ, ਇਸ ਤਰ੍ਹਾਂ ਉਹਨਾਂ ਨੇ ਰਤਨੋ ਜਵਾਹਰੋ ਮਾਣਕੋ ਇਉਂ ਬੋਲਿਆ। ਗਿਆਨੀ ਮੇਵਾ ਸਿੰਘ ਜੀ ਉੱਥੇ ਬੈਠੇ ਸਨ, ਹੋਠ ਖੜੋਤੇ, ਕਹਿਣ ਲੱਗੇ ਵੀ ਪ੍ਰਿੰਸੀਪਾਲ ਤੁਸੀਂ ਪੜ੍ਹ ਤਾਂ ਦਿੱਤਾ ਇਹ ਤਾਂ ਮੇਰਾ ਹੀ ਗਲਤ ਪੜ੍ਹਿਆ ਹੈ, ਇਹ ਤਾਂ ਹੋੜੇ ਬੋਲਦੇ ਆ ਤੁਸੀਂ ਲਓ। ਮੈਂ ਕਹਿੰਦੇ ਅੰਨਾ ਹੈ, ਨਾਲੇ ਮੈਨੂੰ ਔਂਕੜ ਦਿਸਦਾ ਨਹੀਂ ਪਰ ਮੈਂ ਸੰਪਰਦਾ ਵਿੱਚੋਂ ਪੜ੍ਹਿਆ, ਮੈਂ ਤੈਨੂੰ ਪੜ੍ਹ ਕੇ ਸੁਣਾਉਣਾ ਵੀ ਇਹ ਔਂਕੜ ਕਿਵੇਂ ਲੱਗਦੇ ਆ। ਉਹ ਕਹਿੰਦੇ ਰਤਨ ਜਵੇਹਰ, ਕਹਿੰਦੇ ਹੁਣ ਜਵੇਰੋ ਹੈ ਕਿ ਰਤਨੋ ਹੈ ਮਾਣਕੋ ਹੈ ਮਾਣਕ। ਇਸ ਕਰਕੇ ਕਈ ਵਾਰੀ ਅਸੀਂ ਜਦੋਂ ਧਿਆਨ ਦੇ ਕੇ ਨਹੀਂ ਨਾ ਪਾਠ ਸੁਣਦੇ ਫਿਰ ਅਸੀਂ ਕਹਿੰਦੇ ਵੀ ਇਹ ਸ਼ਾਇਦ ਪਾਠੀ ਸਿੰਘ ਉਹ ਸਿਹਾਰੀਆਂ ਛੱਡ ਗਿਆ, ਹੇਠਲੇ ਔਂਕੜ ਛੱਡ ਗਿਆ ਹੈ। ਨਹੀਂ ਛੱਡਦਾ ਨਹੀਂ, ਜੇ ਕਿਤੇ ਉਹ ਛੱਡ ਜਾਂਦਾ ਹੈ ਫਿਰ ਉਹ ਨੋਟ ਵਿੱਚ ਲਿਆਉਣੇ ਚਾਹੀਦੇ ਹੈ। ਕਈ ਵਾਰੀ ਐਸਾ ਵੀ ਹੁੰਦਾ ਹੈ ਵੀ ਉਹ ਅਸੀਂ ਐਸਾ ਲੁਕਸ ਤਾਂ ਦਿੰਦੇ ਹਾਂ ਜੇ ਉਹ ਕਿ ਗੁਰਮੁਖ ਇੱਥੇ ਆ ਕੇ ਸਾਨੂੰ ਚੰਗੀ ਤਰ੍ਹਾਂ ਸਮਝਾ ਦੇ ਸਟੇਜ 'ਤੇ ਵੀ ਇਉਂ ਅਧਿਕ ਕਟਕ ਜਾਂ ਬਟਕਾ ਬੋਲੀ ਰਹਿ, ਫਿਰ ਉਹਦਾ ਧੰਨਵਾਦ ਹੋਵੇਗਾ, ਅਸੀਂ ਉਹਦੇ ਉਚਾਰਨ 'ਤੇ ਫੁੱਲ ਸੁਧਾਵਾਂਗੇ। ਇੱਕ ਵਾਰੀ ਇੱਥੇ ਜਦੋਂ ਪਾਠ ਬੋਧ ਸਮਾਗਮ ਗੁਰੂ ਕਾਂਸ਼ੀ ਦਮਦਮਾ ਸਾਹਿਬ ਸਿੰਘ ਸਿੰਘਾਂ ਵੱਲੋਂ ਹੋਇਆ ਸੀ, ਦਾਸ ਉਹਦੇ ਵੀ ਸ਼ਾਮਿਲ ਸੀ, ਇੱਕ ਟਾਈਮ ਦਾ ਪਾਠ ਵੀ ਮੇਰੀ ਡਿਊਟੀ ਲੱਗੀ ਹੋਈ ਸੀ। ਵਿਦਾਂਤੀ ਜੀ ਬਿੰਦੀਆਂ ਨਾਲ ਪਾਠ ਕਰਦੇ ਹੁੰਦੇ ਸੀ, ਦਾਸ ਜਿਵੇਂ ਸੰਪਰਦਾ ਵਿੱਚੋਂ ਪੜ੍ਹਿਆ ਉਵੇਂ ਬਿੰਦੀਆਂ ਤੋਂ ਰਹਿਤ ਪਾਠ ਕਰਦਾ। ਸਵਾਦ ਵਿੱਚ ਉਹਨਾਂ ਨੇ ਇੱਥੇ ਵੀ ਬਿੰਦੀ ਲੱਗਦੀ, ਇੱਥੇ ਵੀ ਬਿੰਦੀ ਲੱਗਦੀ, ਐਂ ਉਚਾਰਨ ਹੁੰਦਾ, ਐਂ ਅਰਥ ਬਣਦਾ, ਉਹ ਕਰੀ ਕਰਾਈ ਜਾਂਦਾ। ਇਸੇ ਸਮੇਂ ਦੇ ਵਿੱਚ ਹੀ ਗਿਆਨੀ ਹਰਬੰਸ ਸਿੰਘ ਜੀ ਪਟਿਆਲਾ ਵਾਲੇ ਜਿਨ੍ਹਾਂ ਦਾ ਟੀਕਾ ਹੁਣੇ ਛਪਿਆ ਹੋਇਆ ਸਕੂਲ ਹੋਇਆ, ਇਹ ਵੀ ਆ ਗਏ। ਕਈ ਸਿੰਘ ਕਹਿਣ ਲੱਗੇ ਵੀ ਇਹ ਬੜੇ ਸੂਝਵਾਨ ਨੇ, ਬੜੇ ਵਿਆਕਰਨ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਸਮਝਾਉਂਦੇ ਨੇ, ਇਹਨਾਂ ਤੋਂ ਵੀ ਇੱਕ ਦਿਨ ਬਈ ਪਾਠ ਕਰਵਾਓ। ਸੋ ਇਸ ਤਰ੍ਹਾਂ ਅੰਮ੍ਰਿਤ ਵੇਲੇ ਉਹਨਾਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਾਠ ਕਰਨ ਲਈ ਬਿਠਾ ਦਿੱਤਾ। 10 ਮਿੰਟ ਵੀ ਪਾਠੀ ਸਿੰਘ ਨਹੀਂ ਰਹਿ ਸਕੇ, ਪਹਿਲੇ ਸਾਰੇ ਦੇ ਸਾਰੇ ਉੱਠ ਕੇ ਖੜ੍ਹੇ ਹੋ ਗਏ, ਕਹਿੰਦੇ ਇਹਨਾਂ ਨੂੰ ਹਟਾਓ ਜੀ, ਸਾਨੂੰ ਨਹੀਂ ਕੁਛ ਪਤਾ ਲੱਗਦਾ ਇਹ ਕੀ ਕਹਿੰਦੇ ਨੇ। ये तो इन्हों की जबान ही शुद्ध नहीं है, उच्चारण इन्हों का शुद्ध नहीं है। कई बार ऐसा होंदा है भी असी लिख लुख के तो भेज दें, जो कोई स्टेज पर लिया के उन्हें खड़ा करिए ना, फिर पता लगता भी कपक अधिक बटका तो किमें उचारी गई है। इतने आके कृमी वो थोड़ा जहा सू उच्चारण करके दसे तो साड़ी तसली हो जाए भी असी गलत पढ़ते हैं, वो शुद्ध पढ़ता है।
कृपा करके दसो जी, गौंड राग का उच्चारण कितने कनौड़े नाल, कितने बिंदी नाल, कितने बिंदी तो रहत है? शब्दार्थ पोथियां दे विच केवल एक ही पाठ गौंड आया है होड़े ते बिंदी दे नाल।
ते जिथों गौंड राग शुरू हुंदा है ना, गौंड राग शुरू हुंदा है गौंड महला चौथा, उत्थे तुसी देखो सरूप ते इत्थे दर्शन करो, तो कनौड़े नाल है ते बिंदी तो बिना गौंड है। महला चौथा पहला शब्द भी ते दूजा शब्द भी बिंदी तो बगैर गौंड महला चौथा छपया होया। उस तो अगे फिर जरा तीजा ते चौथा ते पंजवा शब्द है उत्थे है होड़े, होड़ा नहीं है उत्थे, है कनौड़ा नहीं है उत्थे, होड़ा है उत्थे, है गोड़ महला पंजवा महला चौथा। तीजा चौथा पंजवा शब्द चौथे पातशाह का उत्थे है लिखा गोड़ महला पंजवा, गोंड नहीं है। इस तो अगे जिहड़ा छेवां शब्द है ना चौथे पातशाह का उत्थे बिंदी नाल गोंड है। ये हुण तुसी सरूप दे दर्शन कर सकते हो, दास ने हुणे कीते है ते ये नोट इत्थों ही कीते ने, मैं अपने कोलों नहीं कोई बना के लिख रहा। उस तो अगे फिर पंजवें पातशाह दे शब्द शुरू हो जाते हैं छक्का कले के गौंड गौड महला पंजवा। ये बिंदी तो रहत पंजवें पातशाह का जिहड़ा पहला शब्द है वो भी बिंदी तो बगैर, दूजा भी, तीजा भी, चौथा भी, पंजवा भी। उस तो अगे फिर जिहड़ा चौथा शब्द है ये गौंड यानी गौड नहीं गौंड बिंदी नाल आया चौथा शब्द। फिर छेवां शब्द, फिर सतवां शब्द, अठवां, नौवां, दसवां, इन्हां ते तुसी सरूप दे दर्शन करो गौंड महला पंजवां, गौंड महला पंजवां। ये इस तो ग्यारहवां शब्द फिर बिंदी तो बगैर गौड़ आ गया कनौड़े नाल। इवें ही अगे राग गौंड भगतां की बाणी, इत्थे भी बिंदी नाल गौंड आया, पहला शब्द, छेवां शब्द, सतवां शब्द, नौवां शब्द, दसवां शब्द। इवें नामदेव का भी जिहड़ा दूजा शब्द है उत्थे भी राग गौंड बिंदी नाल कनौड़े नाल आया है। इस तो बगैर बाकी होर जिहड़े गौंड तुसीं बिंदी नाल आए है वह सारे देखने हुण तसरू ते हजूरी विच बैठ के सारे नोट कर सकते हो जी। ते चारे बेनती की सी चौ रूपां विच गौंड राग आउंदा है, गौड़ बिंदी तो बगैर, गौड़ बिंदी नाल, गौड़ बिंदी बिना, गौंड बिंदी नाल, इस तरह ये चार रूप ने।
बेनती है जी कि जदों दशमेश पिता साहिब श्री गुरु गोबिंद सिंह सच्चे पातशाह महाराज जी ने आनंदपुर साहब पहली बार अमृत छकाया सी तां जिहड़ियां पंज बाणियां पढ़ियां सन उन्हां दे नाम सीने बसीने प्रचलित हन, जां कि किसी पुरातन ग्रंथ विच साखी आउंदी है, जे किसी ग्रंथ दे विच कोई साखी आउंदी है तां किरपा करके उस ग्रंथ दा नाम दसना करो जी।
ए श्री आनंदपुर साहब दे महान ज्ञानी, महान विद्वान ते महान संत संत सपूर्ण सिंह जी होए है, उन्हां दे कोलों संत बाबा सुंदर सिंह जी भिंडरांवाला ने ये जिवें अमृत छकाया सी ते रहत वैत महाराज ने दसी पंज बाणियां दे नितनेम किहड़ा पढ़िया किहड़ा अमृत बनाउण वाले बाणियां पढ़ियां उन्हां दी रचना तो सुनिया सी। उन्हां दे कोल कुछ तांबे दे उपर लिखे हुए ਇਹੋ ਜਿਹੇ ਪੱਤਰੇ ਸਨ ਅਤੇ ਸਾਰਾ ਉਹਨਾਂ ਨੇ ਆਪਣੇ ਮੁਖਾਰ ਬਿੰਦ ਰਾਹੀਂ ਸਰਵਣ ਕਰਾ ਕੇ ਉਹਨਾਂ ਦੀ ਤਸੱਲੀ ਸਿਆਈ, ਕਿਉਂਕਿ ਉਸ ਅਸਥਾਨ ਦੇ ਹੀ ਉਹ ਰਹਿਣ ਵਾਲੇ ਸੀ, ਉੱਥੇ ਦੀ ਉਹ ਸੇਵਾ ਕਰਦੇ ਸਨ। ਫਿਰ ਉੱਥੋਂ ਅੱਗੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਇਹਨਾਂ ਲਫਜ਼ਾਂ ਨੂੰ ਹੂ ਬਹੂ ਸੁਣ ਕੇ ਫਿਰ ਇਹਨਾਂ ਨੂੰ ਉਹ ਪੁਸਤਕ ਦਾ ਰੂਪ ਵੀ ਦੇ ਦਿੱਤਾ ਹੈ। ਉਹ ਜੋ ਗੁਰਬਾਣੀ ਪਾਠ ਦਰਸ਼ਨ ਦਾ ਪਹਿਲਾ ਹਿੱਸਾ ਹੈ ਨਾ, ਉਹਦੇ ਵਿੱਚੋਂ ਤੁਸੀਂ ਜਿੱਥੇ ਅੰਮ੍ਰਿਤ ਸੰਚਾਰ ਦੀ ਮਰਿਆਦਾ ਆਉਂਦੀ ਹੈ ਸਾਰਾ ਕੁਛ ਦੇਖ ਕੇ ਆਪਣੀ ਤਸੱਲੀ ਕਰ ਸਕਦੇ ਹੋ ਜੀ। ਹਾਂ, ਇਹ ਕੁਝ ਬਾਣੀਆਂ ਸੰਬੰਧੀ ਵੀ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ, ਇਹ ਤਾਂ ਕੋਈ ਆਪਣੀ ਮਰਜ਼ੀ ਨਾਲ ਤਾਂ ਨਹੀਂ ਪੜ੍ਹ ਸਕਦਾ ਹੈ। ਜੋ ਖਾਲਸੇ ਪੰਥ ਵਿੱਚ ਜਦੋਂ ਤੋਂ ਇਹ ਅੰਮ੍ਰਿਤ ਛਕਾਇਆ, ਗੁਰੂ ਕਲਗੀਧਰ ਜੀ ਨੇ ਜੋ ਬਾਣੀਆਂ ਉੱਥੇ ਪੜ੍ਹੀਆਂ ਉਹ ਇਤਿਹਾਸਾਂ ਵਿੱਚ ਆਉਂਦੀਆਂ ਹੀ ਹੈ। ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਦਾ ਖੁਲਾਸਾ ਕੀਤਾ, ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਕਰ ਦਿੱਤਾ ਹੈ। ਉਹਨਾਂ ਤੋਂ ਅੱਗੇ ਤਾਂ ਹੋਰ ਕੋਈ ਸਿਆਣਾ ਹੋ ਨਹੀਂ ਸਕਦਾ ਹੈ। ਜੇ ਆਪਣੀ ਮਰਜ਼ੀ ਨਾਲ ਕੋਈ ਕਹਿੰਦੇ 33 ਵਜੇ ਪੜ੍ਹੇ ਸੀ, ਕੋਈ ਕਹਿੰਦੇ ਨਹੀਂ ਉਹ ਪਰਣਵਾਦ ਚੌਪੀ ਪੜ੍ਹੀ ਸੀ ਜੀ, ਕੋਈ ਕਹਿੰਦਾ ਸ਼ਬਦ ਹਜ਼ਾਰੇ ਪੜ੍ਹੇ ਸੀ ਜੀ, ਇਹ ਇਸ ਤਰ੍ਹਾਂ ਝਖਾ ਮਾਰੀ ਜਾਂਦੇ ਨੇ। ਲੇਕਿਨ ਖਾਲਸੇ ਪੰਥ ਵਿੱਚ ਇਹ ਜੋ ਹੁਣ ਇਹ ਗੁਟਕਿਆਂ ਵਿੱਚ ਬਾਣੀਆਂ ਛਪ ਰਹੀਆਂ, ਸੰਪਰਦਾਇਕ ਗੁਟਕਿਆਂ ਵਿੱਚ ਨਿਤਨੇਮ ਵਿੱਚ, ਉਹ ਇਸੇ ਤਰ੍ਹਾਂ ਹੀ ਗੁੱਟ ਤੋਂ ਲੈ ਕੇ ਹੁਣ ਤੱਕ ਉਵੇਂ ਪੜ੍ਹੀਆਂ ਆਉਂਦੀਆਂ। ਅਤੇ ਇਹੋ ਹੀ 5 ਬਾਣੀਆਂ ਨੇ, ਜਪਜੀਤ ਸਾਹਿਬ, ਜਾਪ ਸਾਹਿਬ, ਸੁਧਾ ਸਵਈਏ, ਬੇਨਤੀ ਚੌਪਈ ਅਤੇ ਸ੍ਰੀ ਅਨੰਦ ਸਾਹਿਬ। ਇਹੋ ਹੀ 5 ਬਾਣੀਆਂ ਹਨ ਜੋ ਗੁਰਸਿੱਖ ਨੇ ਅੰਮ੍ਰਿਤ ਵੇਲੇ ਕਰਨੀਆਂ ਹਨ ਅਤੇ ਸ਼ਾਮ ਨੂੰ ਰਹਿ ਰਾਤ ਅਤੇ ਸੋਹਲੇ ਦਾ ਪਾਠ ਕਰਕੇ ਵਿਰਾਜਣਾ ਹੈ ਜੀ। ਹੋਏ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇਸ ਅਸਥਾਨ 'ਤੇ ਅਸੀਂ ਗੁਰਬਾਣੀ ਦਾ ਸ਼ੁੱਧ ਪਾਠ ਅਤੇ ਇਸੇ ਤਰ੍ਹਾਂ ਗੁਰਬਾਣੀ ਸੰਬੰਧੀ ਅਰਥਾਂ ਸੰਬੰਧੀ ਉਚਾਰਨ ਸੰਬੰਧੀ ਜੋ ਕੁਛ ਸਾਡੇ ਮਨ ਵਿੱਚ ਕੁਛ ਸ਼ੰਕੇ ਉੱਠਦੇ ਨੇ ਉਹਨਾਂ ਦਾ ਸਮਾਧਾਨ ਵੀ ਸਰਵਣ ਕਰਦੇ ਹਾਂ। ਲੋਹਣ ਜੋ ਅਗਲਾ ਪ੍ਰੋਗਰਾਮ ਹੈ ਉਹ ਗਿਆਨੀ ਨਛੱਤਰ ਸਿੰਘ ਜੀ, ਜਿਨ੍ਹਾਂ ਦਾ ਆਪਣਾ ਭੋਲਾ ਸਿੰਘ ਹੈ, ਉਹ ਤੁਹਾਨੂੰ ਦੱਸਣਗੇ। ਦਾਸ ਇੱਥੇ ਖਿਮਾਂ ਦਾ ਲਾ ਚੁੱਕਾ ਹੈ, ਜਿੰਨੀ ਕੁ ਸਮਝ ਆਈ ਹੈ ਦਾਸ ਨੇ ਬੇਨਤੀ ਕੀਤੀ ਹੈ। ਇਹ ਕੋਈ ਆਪਣਾ ਕੋਈ ਇਹ ਐਸਾ ਦਮਦੋ ਜਿਹਾ ਨਹੀਂ ਹੈ, ਡੀਕ ਨਹੀਂ ਹੈ ਵੀ ਜੋ ਕੁਛ ਮੈਂ ਇਹਨੇ ਦੱਸ ਦਿੱਤਾ ਵੀ ਉਹ ਸਾਰਾ ਹੀ ਠੀਕ ਹੈ, ਤੁਸੀਂ ਮੇਰੇ ਨਾਲੋਂ ਸਾਰੇ ਵੱਧ ਸਿਆਣੇ ਹੋ। ਜੇ ਕਿਸੇ ਨੂੰ ਇਸ ਤੋਂ ਵੱਧ ਸੂਝ ਬੂਝ ਪੈਂਦੀ ਹੈ, ਕਿਸੇ ਰਾਹੀਂ ਉਹਨੇ ਇਹ ਖੋਜ ਕੀਤੀ ਹੈ, ਉਹ ਦਾਸ ਦੇ ਸਮਝ ਗੋਚਰਾ ਕਰੇ, ਦਾਸ ਉਹਦਾ ਧੰਨਵਾਦੀ ਹੋਵੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।